ਆਰੰਭ ਹੋਈ ਨਾ ਤਾਂ ਕਈ ਦਿਨ ਪਹਿਲਾਂ ਹੀ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ, ਭਾਈ 19 ਤਰੀਕ ਨੂੰ ਸਰੋਵਰ ਦੀ ਸੇਵਾ ਹੋਣੀ ਹੈ, ਜਿਸ ਨੇ ਆਪਣੇ ਭਾਗ ਜਗਾਉਣੇ ਆ ਉਹ ਆ ਕੇ ਸੇਵਾ ਕਰ ਲਏ। ਕੱਲ੍ਹ ਨੂੰ ਆਪਣੇ ਮਨ ਨੂੰ ਕੋਸਦਾ ਨਾ ਰਹੇ ਕਿ ਮੈਨੂੰ ਪਤਾ ਨਹੀਂ ਚੱਲਿਆ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਤੀਰਥ ਦੀ ਪਟਾਈ ਕਰਾ ਰਹੇ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ, ਚਾਹੇ ਕੋਈ ਨੇੜੇ ਹੈ ਚਾਹੇ ਦੂਰ ਹੈ, ਸਭ ਨੂੰ ਸੁਨੇਹੇ ਭੇਜਦੇ ਨੇ, ਪਿਆਰਿਓ ਆ ਜਾਓ ਸੇਵਾ ਦੇ ਵਿੱਚ ਹਿੱਸਾ ਪਾ ਲਓ, ਕੱਲ੍ਹ ਨੂੰ ਮਨ ਨੂੰ ਨਾ ਕੋਸਿਓ ਸਾਨੂੰ ਪਤਾ ਨਹੀਂ ਸੀ ਲੱਗਿਆ, ਅਸੀਂ ਵੀ ਸਰੋਵਰ ਦੀ ਸੇਵਾ ਕਰ ਆਉਂਦੇ, ਸਰੋਵਰ ਦੀ ਪਟਾਈ ਕਰ ਆਉਂਦੇ। ਮਹਾਰਾਜ ਆਪ ਸਭ ਨੂੰ ਚੇਤੇ ਕਰਾਉਂਦੇ ਨੇ, ਆਪ ਜਾਗ ਕਰਾਉਂਦੇ ਨੇ, ਕਿਉਂਕਿ ਮਹਾਰਾਜ ਸਭਨਾਂ ਦੇ ਪ੍ਰੇਰਕ ਨੇ, ਕੇਵਲ ਕੱਲ੍ਹ ਲਈ ਕਰਤਾਰ, ਆਦਿ ਅੰਤ ਅਨੰਤ ਮੂਰਤ ਗੜਨ ਭੰਜਨਹਾਰ। ਆ ਸਵੇਰੇ ਕਥਾ ਚੱਲਦੀ ਹੈ ਨਾ, ਸ਼ਬਦ ਹਜ਼ਾਰੇ ਪਾਤਸ਼ਾਹੀ ਦਸਵੀਂ ਦੀ, ਕਲਗੀਧਰ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਬਾਣੀ। ਮਹਾਰਾਜ ਸਾਹਿਬ ਜੀ ਨੇ ਬੜੇ ਭਰਮ ਭੁਲੇਖੇ ਕੱਢੇ ਨੇ, ਬੜੀਆਂ ਗਲਤ ਫਹਿਮੀਆਂ ਦੂਰ ਕੀਤੀਆਂ ਨੇ ਕਿ ਇਹ ਦੁਨੀਆ ਕਿਸ ਰਸਤੇ 'ਤੇ ਪੈ ਕੇ, ਕਿਸ ਨਾਲੋਂ ਟੁੱਟ ਕੇ ਕਿਸ ਪਾਸੇ ਜਾ ਚੁੱਕੀ ਹੈ। ਮਹਾਰਾਜ ਸਾਹਿਬ ਜੀ ਨੇ ਉਸ ਸ਼ਬਦ ਹਜ਼ਾਰੇ ਪਾਤਸ਼ਾਹੀ ਦਸਵੀਂ ਦੇ ਵਿੱਚ ਬੜਾ ਖੋਲ੍ਹ ਖੋਲ੍ਹ ਕੇ ਬਿਆਨ ਕੀਤਾ, ਪਿਆਰਿਓ ਕਿਵੇਂ ਪਰਮੇਸ਼ੁਰ ਦੀ ਸ਼ਰਨ ਲੈਣੀ ਹੈ, ਕਿਵੇਂ ਪਰਮੇਸ਼ੁਰ ਦੇ ਲੜ ਲੱਗਣਾ, ਅਤੇ ਤੁਸੀਂ ਕਿੱਥੇ ਬੈਠੇ ਹੋਏ ਹੋ, ਕਿਸ ਨੂੰ ਰੱਬ ਸਮਝ ਕਰਕੇ ਅਤੇ ਕਿਸ ਅਗਿਆਨਤਾ ਦੇ ਵੱਸ ਹੋ ਕਰਕੇ ਆਪਣਾ ਜੀਵਨ ਬਰਬਾਦ ਕਰ ਰਹੇ ਹੋ। ਸੋ ਅੱਜ 7ਵੇਂ ਸ਼ਬਦ ਦੀ ਵਿਚਾਰ ਸੀ, ਕੇਵਲ ਕੱਲ੍ਹ ਲਈ ਕਰਤਾਰ। ਕੇਵਲ ਇੱਕੋ ਹੀ ਇੱਕ ਕਾਲੀ ਦਾ ਅਰਥ ਹੁੰਦਾ ਜਾਂ ਦਿਆਲੂ ਅਤੇ ਜਾਂ ਪ੍ਰੇਰਕ, ਕਿਉਂਕਿ ਇਹ ਵਿਸ਼ੇਸ਼ਣ ਲੱਗਿਆ ਹੋਇਆ। ਕਾਲ ਦਾ ਨਾਮ ਹੈ ਪਰਮੇਸ਼ੁਰ, ਉਹ ਕਾਲਾਂ ਦਾ ਕਾਲ ਮਹਾਂਕਾਲ ਜੋ ਵਾਹਿਗੁਰੂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ੁਰ ਕਰਤਾਰ ਹੈ, ਉਹ ਸਭਨਾਂ ਦੇ ਅੰਦਰ ਦਾ ਪ੍ਰੇਰਕ ਹੈ ਅਤੇ ਸਭਨਾਂ ਦੀ ਜਾਣਦਾ। ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਉਹ ਅੱਗੋਂ ਦੇਖਿਆ ਪਿੱਛੋਂ ਦੇਖਿਆ ਤੁਝ ਤੇ ਕਹਾਂ ਛਪਾਵੈ। ਉਹ ਵਾਹਿਗੁਰੂ ਪਰਮੇਸ਼ੁਰ ਸਭ ਨੂੰ ਜਾਣਦਾ ਹੈ ਕਿ ਕਿਹੜਾ ਕੀ ਕਰਦਾ ਹੈ, ਕਿਹੜਾ ਕੀ ਕਰਦਾ। ਅੰਤਰਜਾਮੀ ਸਤਿਗੁਰੂ ਅਰਜਨ ਦੇਵ ਮਹਾਰਾਜ ਸਭਨਾਂ ਦੇ ਪ੍ਰੇਰਕ ਨੇ, ਸਭਨਾਂ ਦੇ ਹਿਰਦਿਆਂ ਦੀ ਜਾਣਨ ਵਾਲੇ। ਮਹਾਰਾਜ ਸਾਹਿਬ ਜੀ ਨੇ ਸਭ ਨੂੰ, ਚਾਹੇ ਕੋਈ ਨੇੜੇ ਹੈ ਚਾਹੇ ਦੂਰ ਹੈ, ਪਤਾ ਹੈ ਕਿ ਇਹਨਾਂ ਨੂੰ ਨਹੀਂ ਪਤਾ, ਉਹਨਾਂ ਦੇ ਤਾਈ ਉਹਨਾਂ ਦੇ ਨਗਰਾਂ ਦੇ ਵਿੱਚ, ਧਰਮਸ਼ਾਲਾਵਾਂ ਦੇ ਵਿੱਚ ਸਤਿਗੁਰਾਂ ਨੇ ਆਪਣੇ ਸਿੱਖ ਭੇਜੇ, ਜਾਓ ਹੁਣ ਇਸ ਇਲਾਕੇ ਵਿੱਚ, ਉੱਥੋਂ ਦੀ ਸੰਗਤ ਨੂੰ ਨਹੀਂ ਪਤਾ, ਹੁਣ ਇਸ ਇਲਾਕੇ ਵਿੱਚ ਜਾਓ, ਉੱਥੋਂ ਦੀ ਸੰਗਤ ਨੂੰ ਨਹੀਂ ਪਤਾ, ਉਹਨਾਂ ਨੂੰ ਬੁਲਾ ਕੇ ਲਿਆਓ ਅਤੇ ਉਹਨਾਂ ਨੂੰ ਜਾ ਕੇ ਸੁਨੇਹੇ ਦਿਓ ਕਿ ਵੱਡਿਆਂ ਸਤਿਗੁਰਾਂ ਦੀ ਬੜੀ ਰਹਿਮਤ ਹੋਵੇਗੀ, ਤੁਸੀਂ ਸੇਵਾ ਦੇ ਵਿੱਚ ਹਿੱਸੇ ਪਾਓਗੇ ਅਤੇ ਚਾਰੇ ਪਦਾਰਥ ਤੁਹਾਨੂੰ ਪ੍ਰਾਪਤ ਹੋਣਗੇ। ਅੱਜ ਖੁੱਲ੍ਹਾ ਗੱਫਾ, ਖੁੱਲ੍ਹਾ ਭੰਡਾਰਾ ਵਰਤ ਰਿਹਾ, ਅੱਜ ਛਬੀਲ ਲੱਗੀ ਪਈ ਹੈ ਪਦਾਰਥਾਂ ਦੀ, ਕੋਈ ਆ ਕੇ ਲੈ ਲਵੇ, ਝੋਲੀ ਭਰ ਲਵੇ। ਔਰ ਦੇਖੋ ਇਹ ਚਾਰੇ ਪਦਾਰਥ ਪ੍ਰਾਪਤ ਕਰਨੇ ਬੜੇ ਔਖੇ ਨੇ, ਜੀਵਨ ਗੁਜ਼ਰ ਜਾਂਦੇ ਨੇ, ਕਈ ਜਨਮ ਲੰਘ ਜਾਂਦੇ ਨੇ। ਭਗਤ ਧੰਨੇ ਦੀ ਕਹਿੰਦੇ ਠਾਕਰ ਦੇ ਵਿੱਚੋਂ ਰੱਬ ਪਾ ਲਿਆ, ਪੱਥਰ 'ਚੋਂ ਰੱਬ ਦੀ ਪ੍ਰਾਪਤੀ ਕਰ ਲਈ, ਤਾਂ ਜੇ ਉਹਨਾਂ ਦਾ ਪਿਛੋਕੜ ਦੇਖੀਏ ਨਾ, 1100 ਜਨਮ ਦੀ ਭਗਤੀ ਸੀ, ਐਵੇਂ ਨਹੀਂ ਪੱਥਰ 'ਚੋਂ ਪ੍ਰਾਪਤੀ ਹੋ ਗਈ। ਅਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਤਾਂ ਸਾਨੂੰ ਬਖਸ਼ਿਸ਼ਾਂ ਹੀ ਬੜੀਆਂ ਕੀਤੀਆਂ। ਮਹਾਰਾਜ ਤਾਂ ਕਹਿੰਦੇ ਸਦਾਵਰਤੀ ਲਗਾ ਆ ਜਾਓ ਭਾਈ, ਜਿਸ ਨੇ ਮੁਕਤੀ ਲੈਣੀ ਹੈ ਆ ਜਾਓ, ਜਿਸ ਨੇ ਨਾਮ ਲੈਣਾ ਆ ਜਾਓ, ਜਿਸ ਨੇ ਗਿਆਨ ਲੈਣਾ ਆ ਜਾਓ, ਜਿਸ ਨੇ ਪ੍ਰੇਮ ਲੈਣਾ। ਇਹ ਚਾਰੇ ਪਦਾਰਥ ਅਮੋਲਕ ਨੇ, ਦੁਨੀਆ ਦੀ ਸਾਰੀ ਦੌਲਤ ਇੱਕ ਪਾਸੇ ਲਾ ਦਿਓ, ਇੱਕ ਵੀ ਪਦਾਰਥ ਮੁੱਲ ਮਿਲਣ ਵਾਲਾ ਨਹੀਂ, ਜੀਵਨ ਦੀ ਕਮਾਈ ਕਰਕੇ ਫਿਰ ਇਹ ਪ੍ਰਾਪਤ ਹੁੰਦਾ। ਅਤੇ ਮਹਾਰਾਜ ਕਹਿੰਦੇ ਜਾਓ ਸੰਗਤਾਂ ਨੂੰ ਜਾ ਕੇ ਦੱਸੋ, ਚਾਰੇ ਪਦਾਰਥ ਲੈ ਕਰਕੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਬੈਠੇ ਨੇ, ਜਿਸ ਨੇ ਲੈਣੇ ਆ ਕੇ ਸਰੋਵਰ ਦੀ ਪਟਾਈ ਕਰੋ।
ਸ਼ਰਧਾ ਔਰ ਧਾਰ ਜੋਏ,
ਜਿਹੜਾ ਵੀ ਕੋਈ ਸ਼ਰਧਾ ਧਾਰਨ ਕਰਕੇ ਆਵੇਗਾ, ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਵਦੇ ਗੁਰ ਪਾਰ ਉਤਾਰਨ ਹਾਰ। ਕੋਈ ਤਾਂ ਦੇਖਾ ਦੇਖੀ ਦੀ ਸਿੱਖੀ ਧਾਰਨ ਕਰਕੇ ਬੈਠਾ, ਕੋਈ ਇਸੇ ਤਰ੍ਹਾਂ ਪੈਸੇ ਕਮਾਉਣ ਦੀ ਖਾਤਰ ਬੈਠਾ, ਕੋਈ ਆਪਣੇ ਹੱਟ ਚਲਾਉਣ ਦੀ ਖਾਤਰ ਹੀ ਬੈਠਾ, ਕੋਈ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਬੈਠਾ, ਕੋਈ ਆਪਣੀ ਸਿਰ ਧੜ ਦੀ ਬਾਜ਼ੀ ਲਾਉਣ ਵਾਸਤੇ ਬੈਠਾ ਕਿ ਮੈਂ ਸਿੱਖੀ ਤੋਂ ਆਪਣੇ ਧਰਮ ਤੋਂ ਜਾਨ ਮਾਰ ਦਿਆਂਗਾ ਪਰ ਮੈਂ ਆਪਣੇ ਧਰਮ ਨੂੰ ਆਂਚ ਨਹੀਂ ਆਉਣ ਦਿਆਂਗਾ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਜਿਹੜਾ ਸ਼ਰਧਾ ਧਾਰਨ ਕਰਕੇ ਆਵੇਗਾ, ਇਹ ਨਹੀਂ ਕਿ ਉੱਥੇ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਨੇ ਜੇ ਚਾਰੇ ਪਦਾਰਥਾਂ ਦਾ ਲੰਗਰ ਲਾਇਆ, ਸਦਾ ਵਰਤ ਲਾ ਦਿੱਤਾ, ਤਾਂ ਚਲੋ ਅਸੀਂ ਵੀ ਜਾ ਕੇ ਲੈ ਆਈਏ, ਕਹਿੰਦੇ ਇੰਜ ਨਹੀਂ ਮਿਲਣਾ। ਪ੍ਰੇਮ ਹੋਣਾ ਚਾਹੀਦਾ, ਸ਼ਰਧਾ ਹੋਣੀ ਚਾਹੀਦੀ ਹੈ, ਭਰੋਸਾ ਗੁਰੂ 'ਤੇ ਹੋਣਾ ਚਾਹੀਦਾ, ਫਿਰ ਪ੍ਰਾਪਤ ਹੋਵੇਗਾ।
ਸੋ ਸਭ ਆਏ ਪ੍ਰਾਪਤੀ ਹੋਏ,
ਜਿਹੜਾ ਵੀ ਕੋਈ ਇਸ ਭਾਵਨਾ ਨੂੰ ਲੈ ਕੇ ਆਵੇਗਾ ਨਾ, ਇਸ ਤਰੀਕੇ ਇਸ ਵਿਧੀ ਦੇ ਨਾਲ ਆਵੇਗਾ, ਉਹ ਪ੍ਰਾਪਤ ਕਰਕੇ ਲੈ ਜਾਵੇਗਾ।
ਸੁਣ ਕੇ ਸਤਿਗੁਰ ਕੀ ਬਾਣੀ,
ਇਵੇਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ ਬਚਨ ਸੁਣ ਕਰਕੇ
ਹੁਕਮਨਾਮੇ ਸਭ ਥਾਨੀ,
ਭਾਈ ਗੁਰਦਾਸ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੇ ਸਭ ਥਾਵਾਂ ਨੂੰ ਹੁਕਮਨਾਮੇ ਲਿਖ ਦਿੱਤੇ। ਜਿੱਥੇ ਕਿੱਥੇ ਵੀ ਭਾਈ ਗੁਰਦਾਸ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੇ ਸਿਆਣੇ ਸਿੱਖਾਂ ਨੂੰ ਭੇਜਿਆ
ਫਰਮਾਨ ਸੁਣਾਏ
ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਫੁਰਮਾਨ ਜੋ ਹੈ, ਜੋ ਹੁਕਮ ਹੈ, ਜਾ ਕੇ ਸੁਣਾਓ।
ਖੁਸ਼ੀ ਗੁਰ ਹੋਇਆ ਸੁਣ ਬਾਤ,
ਕਿ ਜਦੋਂ ਤੁਸੀਂ ਜਾ ਕੇ ਦੱਸੋਗੇ ਤੇ ਦੱਸਿਓ ਕਿ ਵੱਡਿਆਂ ਸਤਿਗੁਰਾਂ ਦੀ ਬੜੀ ਖੁਸ਼ੀ ਹੋਵੇਗੀ।
ਸਿੱਖ ਭਏ ਸਭ ਹਰਖਤ ਗਾਤ,
ਤੇ ਜਦੋਂ ਜਾ ਕਰਕੇ ਮਹਾਰਾਜ ਸਾਹਿਬ ਜੀ ਦਾ ਫੁਰਮਾਨ ਜਾਰੀ ਕੀਤਾ, ਜੋ ਹੁਕਮਨਾਮਾ ਲਿਖਿਆ ਸੀ, ਜੋ ਮਹਾਰਾਜ ਸਾਹਿਬ ਜੀ ਨੇ ਬਚਨ ਲਿਖਾਏ ਸਨ, ਜਾ ਕੇ ਸਿੱਖਾਂ ਨੂੰ ਸੁਣਾਏ ਵੱਖ ਵੱਖ ਦੇਸ਼ਾਂ ਇਲਾਕਿਆਂ ਦੇ ਵਿੱਚ, ਸੰਗਤਾਂ ਬੜੀਆਂ ਖੁਸ਼ ਹੋਈਆਂ, ਬੜੀਆਂ ਪ੍ਰਸੰਨ ਹੋਈਆਂ ਕਿ ਸਾਡੇ ਭਾਗ ਜਾਗ ਗਏ, ਸਤਿਗੁਰਾਂ ਨੇ ਸਾਨੂੰ ਚੇਤੇ ਕੀਤਾ। ਆ ਭਾਈ ਮੰਝ ਜੀ ਦੀ ਅੱਗੇ ਕਥਾ ਆਉਣੀ ਹੈ, ਤੁਸੀਂ ਦੇਖਿਓ ਕਿ ਅਸੀਂ ਵੀ ਸਿੱਖ ਹਾਂ ਅਤੇ ਸਾਡੇ ਅੰਦਰ ਸਿੱਖੀ ਦਾ ਅਜੇ ਸੰਤੁਲਨ ਕਿੱਥੇ ਖੜਾ ਹੈ। ਕੰਪਾਸ ਲਾ ਕੇ ਦੇਖਿਓ ਆਪਣੇ ਨਾਲ, ਫਿਰ ਪਤਾ ਲੱਗੇਗਾ ਕਿ ਅਸੀਂ ਕਿੰਨੇ ਕੁ ਸਿੱਖ ਹਾਂ ਅਤੇ ਭਾਈ ਮੰਝ ਕਿੰਨਾ ਕੁ ਸਿੱਖ ਸੀ, ਕਿੰਨੀ ਮਹਿੰਗੀ ਸਿੱਖੀ ਉਹਨਾਂ ਨੇ ਪ੍ਰਾਪਤ ਕੀਤੀ। ਘਰ ਬਾਹਰ ਢੱਠ ਗਿਆ, ਚੌਧਰ ਪੁਣਾ ਜਾਂਦਾ ਗਿਆ, ਨਗਰ ਦਾ ਬੰਦਾ ਕੋਈ ਨਹੀਂ ਬੁਲਾਉਂਦਾ, ਘਰ ਵਾਲੀ ਵਿਚਾਰੀ ਕਿਸੇ ਦੇ ਕੰਮ ਕਰਕੇ ਘਰ ਦੇ ਵਿੱਚ ਰੋਟੀ ਪਾਣੀ ਪ੍ਰਬੰਧ ਚਲਾਉਂਦੀ, ਭਾਈ ਮੰਝ ਜੀ ਘਾਹ ਖੋਤ ਕੇ ਗੁਜ਼ਾਰਾ ਕਰਦੇ, ਪੰਡ ਵੇਚਦੇ, ਘਾਹ ਦੀ ਫਿਰ ਟਕਾ ਦੋ ਟਕਾ ਵੱਟ ਕੇ ਲਿਆਉਂਦੇ, ਅਤੇ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦਾ ਸਿੱਖ ਬਣਨ ਵਾਸਤੇ ਅਰਦਾਸ ਕੀਤੀ ਅਤੇ ਮਹਾਰਾਜ ਕਹਿੰਦੇ ਸੁਨੇਹਾ ਭੇਜਾਂਗੇ। ਅਤੇ ਸੁਨੇਹਾ ਭੇਜਿਆ ਇੱਕ ਸਿੱਖ ਦੇ ਪਾਸ, ਅਤੇ ਨਾਲ ਇੱਕ ਪੱਤਰਿਕਾ ਲਿਖੀ, ਅਤੇ ਨਾਲੇ ਕਹਿ ਦਿੱਤਾ ਕਿ 20 ਰੁਪਈਏ ਪਹਿਲਾਂ ਲੈ ਕਰਕੇ ਅਤੇ ਫਿਰ ਇਹ ਚਿੱਠੀ ਦੇਣੀ ਆ ਭਾਈ ਮੰਝ ਨੂੰ। ਹੁਣ ਪਹਿਲਾਂ 20 ਰੁਪਏ ਸਿੱਖ ਨੇ ਆ ਕੇ ਮੰਗੇ, ਭਾਈ ਮੰਝ ਨੇ ਮਸਾਂ ਇਕੱਠੇ ਇਕੱਠੇ ਕਰਕੇ ਦਿੱਤੇ ਅਤੇ ਚਿੱਠੀ ਲਈ ਕਿ ਮਹਾਰਾਜ ਸਾਹਿਬ ਜੀ ਨੇ ਯਾਦ ਕੀਤਾ, ਮਹਾਰਾਜ ਦਾ ਹੁਕਮ ਆਇਆ ਅਤੇ ਮੈਨੂੰ ਸਿੱਖੀ ਮਿਲਣ ਲੱਗੀ ਹੈ, ਅਤੇ 20 ਰੁਪਈਆਂ ਦੀ ਕਿਹੜੀ ਗੱਲ ਆ। ਜਦ ਚਿੱਠੀ ਪੜ੍ਹੀ ਅਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਹੁਕਮਨਾਮਾ ਕੀ ਸੀ ਕਿ ਭਾਈ ਮੰਝ ਅਜੇ ਉਡੀਕ ਕਰ, ਸੇਵਾ ਕਰ, ਪਰਮੇਸ਼ਰ 'ਤੇ ਓਟ ਰੱਖ ਅਤੇ ਤੈਨੂੰ ਅਸੀਂ ਸੁਨੇਹਾ ਭੇਜਾਂਗੇ। ਭਾਈ ਮੰਝ ਜੀ ਨੇ ਫਿਰ ਸ਼ੁਕਰਾਨਾ ਕੀਤਾ ਕਿ ਮਹਾਰਾਜ ਨੇ ਯਾਦ ਤਾਂ ਰੱਖਿਆ ਨਾ, ਸਿੱਖ ਨੂੰ ਪ੍ਰਸ਼ਾਦਾ ਛਕਾਇਆ, ਵਾਪਸ ਚਲਿਆ ਗਿਆ, ਮਹਾਰਾਜ ਨੂੰ ਜਾ ਕੇ ਦੱਸਿਆ ਮਹਾਰਾਜ ਬੜੀ ਤੰਗੀ ਦੇ ਨਾਲ ਉਸ ਨੇ ਇਹ 20 ਰੁਪਏ ਇਕੱਠੇ ਕੀਤੇ ਸਨ, ਬੜੀ ਗਰੀਬੀ ਹੈ, ਘਰ ਦੇ ਵਿੱਚ ਸਿੱਖ ਬਣਾ ਲਓ, ਸਿੱਖੀ ਦੇ ਦਿਓ। ਮਹਾਰਾਜ ਕਹਿੰਦੇ ਭਾਈ ਜਿਹੜੀ ਸਿੱਖੀ ਉਸ ਨੂੰ ਮਿਲਣੀ ਹੈ, ਉਸ ਨੇ ਕਲਯੁਗੀ ਜੀਵਾਂ ਦਾ ਪਾਰ ਉਤਾਰਾ ਕਰਨਾ ਆ, ਇਹ ਸਿੱਖੀ ਇੰਨੀ ਸਸਤੀ ਨਹੀਂ ਮਿਲਣੀ। ਉਸ ਵਕਤ ਸਮਾਂ ਬਤੀਤ ਹੋਇਆ, ਫਿਰ ਇੱਕ ਪੱਤਰਿਕਾ ਭੇਜੀ, ਉਹ ਵੀ ਇਸੇ ਤਰ੍ਹਾਂ। ਤੀਸਰੀ ਪੱਤਰਿਕਾ ਤੋਂ ਬਾਅਦ ਜਿੱਥੇ ਭਾਈ ਮੰਝ ਦੇ ਕੋਲ ਕੁਝ ਵੀ ਪ੍ਰਾਪਤੀ ਵਾਸਤੇ ਨਹੀਂ ਰਹਿ ਗਿਆ, ਬੜੇ ਔਖੇ 20 ਰੁਪਈਏ ਇਕੱਤਰ ਕੀਤੇ, ਉਸ ਵਕਤ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਉਸ ਵਿੱਚ ਲਿਖਿਆ, ਭਾਈ ਮੰਝ ਜਲਦੀ ਆ, ਹੁਕਮਨਾਮਾ ਸੁਣਦੇ ਆਏ। ਉਸੇ ਵਕਤ ਭਾਈ ਮੰਝ ਗਏ, ਸਿੱਖੀ ਪ੍ਰਾਪਤ ਕੀਤੀ, ਲੰਗਰ 'ਚੋਂ ਪ੍ਰਸ਼ਾਦਾ ਛਕ ਕੇ ਗੁਜ਼ਾਰਾ ਕਰਦੇ। ਮਹਾਰਾਜ ਨੇ ਅਚਨਚੇਤ ਪੁੱਛ ਲਿਆ, ਭਾਈ ਮੰਝ ਖਾਣਾ ਕਿੱਥੋਂ ਆ? ਕਹਿੰਦੇ ਮਹਾਰਾਜ ਲੰਗਰ ਵਿੱਚੋਂ। ਕਹਿੰਦੇ ਜਿੰਨਾ ਤੂੰ ਕਰਦਾ ਉਨਾ ਖਾਈ, ਜਿੰਨਾ ਸੇਵਾ ਕੀ ਕਰਦਾ? ਲੰਗਰ ਛਕਣਾ ਛੱਡ ਦਿੱਤਾ, ਜਿਹੜੇ ਭਾਂਡਿਆਂ ਦੇ ਹੰਗਾਲ ਸੀ ਉਹੀ ਪੀ ਕੇ ਗੁਜ਼ਾਰਾ ਕਰਨਾ, ਲੰਗਰ ਵਾਸਤੇ ਲੱਕੜਾਂ ਅਤੇ ਜਲ ਇਕੱਤਰ ਕਰਨਾ, ਸਾਰਾ ਦਿਨ ਸੇਵਾ ਕਰਨੀ। ਇੱਕ ਦਿਨ ਅਚਨਚੇਤ ਹਵਾ ਦੀ ਹਨੇਰੀ ਦੇ ਵਿੱਚ ਐਸੇ ਉਲਝ ਗਏ, ਰਸਤਾ ਭੁੱਲ ਗਏ। ਅੱਜ ਵੀ ਸ੍ਰੀ ਅੰਮ੍ਰਿਤਸਰ ਭਾਈ ਮੰਝ ਜੀ ਦਾ ਖੂਹ ਹੈ, ਉਸ ਖੂਹ ਦੇ ਵਿੱਚ ਜਾ ਡਿੱਗ ਪਏ, ਲੱਕੜਾਂ ਦੀ ਪੰਡ ਨਹੀਂ ਸਿੱਟੀ, ਇੰਨਾ ਪ੍ਰੇਮ ਪਦਾਰਥ ਸਤਿਗੁਰਾਂ ਤੋਂ ਪ੍ਰਾਪਤ ਕਰ ਲਿਆ। ਅਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ ਚਰਨਾਂ 'ਚ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਹੁਣ ਇੱਥੋਂ ਕੱਢੋ। ਮਹਾਰਾਜ ਉੱਥੋਂ ਹੀ ਨੰਗੇ ਚਰਨੀ ਦੌੜ ਪਏ ਆਪਣੇ ਸਿੰਘਾਸਨ ਨੂੰ ਛੱਡ ਕੇ, ਸਿੱਖਾਂ ਨੂੰ ਕਿਹਾ ਲਿਆਇਓ ਰੱਸਾ, ਮਗਰ ਦੌੜ ਆਇਓ। ਮਗਰ ਹੀ ਭੱਜੇ ਆਏ, ਆ ਕੇ ਮਨ 'ਤੇ ਖਲੋ ਕੇ ਮਹਾਰਾਜ ਕਹਿੰਦੇ ਭਾਈ ਮੰਝ ਲੱਕੜਾਂ ਦੀ ਪੰਡ ਸਿੱਟਦੇ ਆ, ਰੱਸਾ ਫੜ ਕੇ ਬਾਹਰ ਆ ਜਾ। ਕਹਿੰਦੇ ਮਹਾਰਾਜ ਪਹਿਲਾਂ ਇਹ ਲੱਕੜਾਂ ਆਉਣਗੀਆਂ, ਮੰਝ ਫਿਰ ਬਾਅਦ ਵਿੱਚ ਆਊ, ਨਹੀਂ ਤਾਂ ਮੈਂ ਮੰਝ ਬਾਹਰ ਨਹੀਂ ਆਊਗਾ। ਇਸ ਮੰਝ ਤੋਂ ਕੀ ਲੈਣਾ? ਲੱਕੜਾਂ ਜਲਣਗੀਆਂ, ਪ੍ਰਸ਼ਾਦੇ ਪੱਕਣਗੇ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੂੰ ਬੇਨਤੀਆਂ ਕਰਕੇ ਪਹਿਲਾਂ ਲੱਕੜਾਂ ਕਢਾਈਆਂ, ਆਪ ਬਾਅਦ ਵਿੱਚ ਆਏ। ਮਹਾਰਾਜ ਨੇ ਲਿਬੜੇ ਨੂੰ ਆਪਣੀ ਛਾਤੀ ਦੇ ਨਾਲ ਲਾ ਲਿਆ, ਇਹ ਨਹੀਂ ਦੇਖਿਆ ਇਸਦੇ ਬਸਤਰ ਲਿਬੜੇ ਨੇ ਅਤੇ ਮੇਰੇ ਬਸਤਰ ਲਿਬੜ ਜਾਣਗੇ, ਉਵੇਂ ਛਾਤੀ ਨਾਲ ਲਾ ਕੇ ਕਹਿੰਦੇ ਮੰਝ ਅੱਜ ਮੰਗ ਲਾ, ਗੁਰੂ ਨਾਨਕ ਦਾ ਘਰ ਤੇਰੇ 'ਤੇ ਤੁੱਠਾ। ਮਹਾਰਾਜ ਕੁਝ ਨਹੀਂ ਚਾਹੀਦਾ, ਆਪ ਜੀ ਦਾ ਪ੍ਰੇਮ ਚਾਹੀਦਾ, ਚਰਨਾਂ ਦੀ ਧੂੜ ਚਾਹੀਦੀ ਹੈ। ਤੀਸਰੀ ਵਾਰ ਮਹਾਰਾਜ ਨੇ ਬਚਨ ਕੀਤਾ, ਮੰਝ ਕੁਝ ਮੰਗ ਲਾ, ਗੁਰੂ ਨਾਨਕ ਦਾ ਘਰ ਤੁੱਠਾ ਆ। ਮਹਾਰਾਜ ਇੱਕੋ ਹੀ ਬੇਨਤੀ ਹੈ, ਜਿੰਨੀ ਕਰੜੀ ਮੇਰੀ ਪ੍ਰੀਖਿਆ ਹੋਈ ਹੈ ਸਿੱਖੀ ਦੇ ਵਿੱਚ ਕਿਸੇ ਦੀ ਇੰਨੀ ਨਾ ਕਰਿਓ। ਕਲਯੁਗ ਦੇ ਜੀਵ ਅਸਮਰੱਥ ਨੇ, ਇਹ ਸਿੱਖੀ ਇੰਨੀ ਮਹਿੰਗੀ ਲੈ ਨਹੀਂ ਸਕਣਗੇ। ਕਿਰਪਾ ਕਰਕੇ ਇਸ ਤੋਂ ਇਹਨਾਂ ਨੂੰ ਖਿਮਾ ਕਰ ਦਿਓ। ਮਹਾਰਾਜ ਕਹਿੰਦੇ ਮੰਝ ਜਾ, ਤੇਰੀ ਸਿੱਖੀ ਕਮਾਉਣ ਦੇ ਬਦਲੇ ਸਾਰੇ ਬਖਸ਼ੇ ਗਏ। ਜਿਹੜਾ ਵੀ ਕੋਈ ਚਰਨ ਸ਼ਰਨ ਗੁਰ ਏਕ ਪਿੰਡ ਜਾਏ ਚੱਲ ਸਤਿਗੁਰ ਕੋਟ ਪਿੰਡ ਆਗੈ ਹੋਏ ਲੇਥ ਹੈ। ਭਾਈ ਮੰਝ ਸਾਰਿਆਂ ਨੂੰ ਬਖਸ਼ਾ ਲਿਆ, ਜਿਹੜਾ ਸਿੱਖੀ ਦੇ ਮਾਰਗ 'ਤੇ ਇੱਕ ਕਦਮ ਚੱਲ ਕੇ ਤੁਰ ਕੇ ਆ ਜਾਵੇਗਾ, ਅਸੀਂ ਉਹਨੂੰ ਕਰੋੜਾਂ ਕਦਮ ਅੱਗੋਂ ਲੈਣ ਵਾਸਤੇ ਚਲੇ ਜਾਇਆ ਕਰਾਂਗੇ। ਹੋਰ ਦੱਸ ਮਹਾਰਾਜ, ਹੋਰ ਕੁਝ ਨਹੀਂ ਚਾਹੀਦਾ, ਚਰਨਾਂ ਦਾ ਪ੍ਰੇਮ ਚਾਹੀਦਾ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਖਿਤਾਬ ਦਿੱਤਾ ਉਸ ਵਕਤ, ਮੰਝ ਪਿਆਰਾ ਗੁਰੂ ਕੋ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹਿਥਾ ਜਗ ਲੰਘਣ ਹਾਰਾ। ਭਾਈ ਮੰਝ ਜਾ, ਦੁਆਬੇ ਇਲਾਕੇ ਵਿੱਚ ਜਾ ਕਰਕੇ ਸਿੱਖੀ ਦਾ ਪ੍ਰਚਾਰ ਕਰ, ਜਿਹੜਾ ਵੀ ਤੇਰੀ ਸੰਗਤ ਕਰੇਗਾ ਉਹ ਭਵਜਲ ਸੰਸਾਰ ਤੋਂ ਪਾਰ ਹੋ ਜਾਵੇਗਾ। ਇੱਥੇ ਸ਼ੰਕਾ ਨਹੀਂ ਕਰਨੀ ਕਿ ਮਹਾਰਾਜ ਸਾਹਿਬ ਜੀ ਨੇ ਕਿਹਾ ਕਿ ਤੇਰੀ ਸੰਗਤ ਕਰੇਗਾ। ਸੰਗਤ ਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਦਾ ਉਪਦੇਸ਼ ਹੀ ਦ੍ਰਿੜ ਕਰਾਉਣਾ ਹੈ। ਪਰ ਜੋ ਭਾਈ ਮੰਝ ਨੂੰ ਮਹਾਰਾਜ ਸਾਹਿਬ ਜੀ ਨੇ ਖਿਤਾਬ ਦਿੱਤੇ, ਸਿੱਖੀ ਪ੍ਰਚਾਰ ਵਾਸਤੇ ਮੰਜੀ ਸੌਂਪ ਕੇ ਭੇਜਿਆ, ਉਹ ਸਤਿਗੁਰਾਂ ਨੇ ਕਲਯੁਗ ਦਾ ਜਹਾਜ਼ ਬਣਾ ਕੇ ਭੇਜਿਆ। ਭਾਈ ਬਹਿਲੋਂ ਸਭ ਤੋਂ ਪਹਿਲੋਂ, ਭਾਈ ਸਾਲੋ, ਇਹ ਸਾਰੇ ਸਿੱਖਾਂ ਦੇ ਪ੍ਰਸੰਗ ਅੱਗੇ ਆਉਣੇ ਨੇ। ਦੇਖਿਓ ਕਿੰਨੀਆਂ ਮਹਿੰਗੀਆਂ ਅਤੇ ਕਿੰਨੀਆਂ ਸਤਿਗੁਰਾਂ ਤੋਂ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ ਕਿ ਸਾਡੇ ਕੋਲ ਉਨੀ ਸਿੱਖੀ ਹੈ। ਸਤਿਗੁਰੂ ਮਹਾਰਾਜ ਸਭਨਾਂ ਦੇ ਪ੍ਰੇਰਕ ਨੇ, ਦੂਰੋਂ ਦੂਰੋਂ ਬੁਲਾ ਬੁਲਾ ਕਰਕੇ ਆਪਣੇ ਸਿੱਖਾਂ ਨੂੰ ਬੁਲਾਉਂਦੇ ਨੇ ਕਿ ਪਿਆਰੇ ਆਓ, ਸੇਵਾ ਕਰੋ, ਜਨਮ ਸਫਲਾ ਬਣਾਓ। ਹੁਣ ਜਿੰਨਾ ਸੰਗਤਾਂ ਨੂੰ ਪਤਾ ਲੱਗਦਾ ਕਿ ਮਹਾਰਾਜ ਨੇ ਯਾਦ ਕੀਤਾ, ਬੜੀ ਖੁਸ਼ੀ ਹੈ ਹਿਰਦੇ ਅੰਦਰ ਕਿ ਮਹਾਰਾਜ ਸਾਹਿਬ ਜੀ ਨੂੰ ਸਾਡਾ ਚੇਤਾ, ਅਸੀਂ ਭੁੱਲ ਗਏ ਹਾਂ। ਉਹ ਮਾਲਕ ਸਭ ਨੂੰ ਜਾਣ ਰਿਹਾ ਹੈ। ਉਸੇ ਵਕਤ ਜਿਸ ਜਿਸ ਕੋਲੋਂ ਵੀ ਜੋ ਵੀ ਸਰਦਾ ਬਣਦਾ ਸੀ, ਜੇ ਕਿਸੇ ਕੋਲ ਵਸਤਰ ਆ ਜਾਂ ਸੁੰਦਰ ਗਹਿਣੇ ਨੇ ਜਾਂ ਧਨ ਆ, ਉਹੀ ਉਹੀ ਉਹ ਭੇਟਾਵਾਂ ਲੈ ਕਰਕੇ ਮਹਾਰਾਜ ਜੀ ਦੇ ਵੱਲ ਆਏ ਹਨ। ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਸੋ ਹੁਕਮਨਾਮੇ ਸਰਵਣ ਕਰਦੀਆਂ ਹੀ ਮਹਾਰਾਜ ਸਾਹਿਬ ਜੀ ਦੇ ਕੋਲ ਪਹੁੰਚੀਆਂ ਨੇ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਪਾਸ ਦਰਬਾਰ ਦੇ ਵਿੱਚ ਕੜਾਹ ਪ੍ਰਸ਼ਾਦ ਦੀ ਤਿਆਰ ਦੇਗ ਤਿਆਰ ਹੁੰਦੀ ਹੈ। ਜੋ ਵੀ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਨ ਆਉਂਦਾ, ਸਭ ਸੰਗਤਾਂ ਪ੍ਰਸ਼ਾਦ ਦੇਗ ਪ੍ਰਾਪਤ ਕਰਦੀਆਂ ਨੇ, ਜੋ ਅੱਜ ਵੀ ਇਹ ਮਰਜ਼ਾਦਾ ਪ੍ਰਚਲਿਤ ਹੈ। ਸੋ ਸਿੱਖ ਸੰਗਤਾਂ ਬੜਾ ਦਰਸ਼ਨ ਕਰਕੇ ਆਨੰਦ ਹੁੰਦੀਆਂ ਭਾਵਨਾ ਦੇ ਨਾਲ, ਪ੍ਰੇਮ ਦੇ ਨਾਲ ਦੇਖ ਸਕਦੀਆਂ ਹਨ।
ਸੰਗਤ ਕੋ ਦਰਸ਼ਨ ਸਭ ਕਾਲ,
ਤੇ ਇਸ ਵਕਤ ਮਹਾਰਾਜ ਸਰਬੱਤ ਸਿੱਖ ਸੰਗਤਾਂ ਨੂੰ ਖੁੱਲੇ ਦਰਸ਼ਨ ਦਿੰਦੇ ਨੇ।
ਨਿਹਾਲ
ਜਿੱਥੇ ਮਹਾਰਾਜ ਸੰਗਤਾਂ ਸੇਵਾ ਕਰਦੀਆਂ ਉੱਥੇ ਆਪ ਚੱਲ ਕੇ ਜਾਂਦੇ, ਇਹ ਨਹੀਂ ਕਿ ਥੜੇ ਤੇ ਬੈਠੇ ਹੁਕਮ ਹੀ ਚਲਾਉਂਦੇ ਨੇ। ਮਹਾਰਾਜ ਸਾਹਿਬ ਆਪ ਕਈ ਵਾਰੀ ਕਹੀ ਪਕੜ ਕੇ ਆਪ ਮਿੱਟੀ ਪੁੱਟਣ ਲੱਗ ਜਾਂਦੇ। ਕਦੇ ਨਹੀਂ ਮਨ ਵਿੱਚ ਸੋਚਿਆ ਕਿ ਸੰਗਤਾਂ ਕੀ ਕਹਿਣਗੀਆਂ। ਸਤਿਗੁਰੂ ਮਹਾਰਾਜ ਆਪ ਵਿੱਚ ਜਾ ਕੇ ਸੰਗਤਾਂ ਦੇ ਨਾਲ ਸੇਵਾ ਕਰਦੇ, ਸੰਗਤਾਂ ਨੂੰ ਹੋਰ ਦੂਣਾ ਉਤਸ਼ਾਹ ਹੁੰਦਾ। ਸਤਿਗੁਰੂ ਮਹਾਰਾਜ ਇਸ ਤਰੀਕੇ ਦੇ ਨਾਲ ਖੁੱਲ੍ਹੇ ਦਰਸ਼ਨ ਦਿੰਦੇ ਹਨ। ਹੁਣ ਕਵੀ ਜੀ ਉਹ ਕਾਮਨਾ ਜੋ ਜੋ ਸੰਗਤਾਂ ਲੈ ਕੇ ਆਉਂਦੀਆਂ ਉਹਨਾਂ ਦਾ ਬਿਆਨ ਕਰਦੇ ਨੇ। ਕਹਿੰਦੇ ਕਿਸੇ ਦੀ ਕਾਮਨਾ ਸੀ ਨਾ ਕਿ ਦੂਧ ਪੂਤ ਨੂਤ ਚਾਹੇ ਭਲੀ ਕਰ ਤੂਤ ਚਾਹੇ ਆਗਿਆ ਮੈਂ ਜਹਾਨ ਚਾਹੇ ਭਲੀ ਸੁਲਤਾਨ ਚਾਹੇ। ਹਰ ਕੋਈ ਦੀ ਆਪਣੀ ਇੱਛਾ ਹੈ ਨਾ ਕਿ ਕੋਈ ਕਹਿੰਦਾ ਮੈਨੂੰ ਦੁੱਧ ਚਾਹੀਦਾ, ਕੋਈ ਕਹਿੰਦਾ ਪੁੱਤ ਚਾਹੀਦਾ, ਕੋਈ ਕਹਿੰਦਾ ਧਨ ਚਾਹੀਦਾ, ਕੋਈ ਪਦਾਰਥ ਮੰਗਦਾ, ਕੋਈ ਮੁਕਤੀ ਮੰਗਦਾ। ਜਿਹੋ ਜਿਹੋ ਦੀ ਕਿਸੇ ਦੀ ਇੱਛਾ ਸੀਗੀ, ਕਿਸੇ ਨੇ ਆ ਕੇ ਜੇ ਦੁੱਧ ਮੰਗਿਆ ਪੁੱਤ ਮੰਗਿਆ, ਕਿਸੇ ਸੁੱਤ ਦੇਤ ਦਰਬ ਕਿਸ ਦੇਤ, ਕਿਸੇ ਨੇ ਜੇ ਸੁਪੁੱਤਰ ਦੀ ਇੱਛਾ ਲੈ ਕੇ ਸੇਵਾ ਕੀਤੀ ਹੈ, ਤਾਂ ਮਹਾਰਾਜ ਅੰਤਰਜਾਮੀ ਸਭ ਦੀ ਹਿਰਦੇ ਦੀ ਜਾਣ ਕੇ ਉਸ ਨੂੰ ਸੁਪੁੱਤਰ ਦੀ ਇੱਛਾ ਪੂਰੀ ਕਰਦੇ ਨੇ। ਜੇ ਕਿਸੇ ਨੂੰ ਧਨ ਚਾਹੀਦਾ ਤੇ ਮਹਾਰਾਜ ਤਾਂ ਵੀ ਧਨ ਦਿੰਦੇ ਹਨ, ਕਿਸੇ ਦੀ ਇੱਛਾ ਅਧੂਰੀ ਨਹੀਂ ਰਹਿਣ ਦਿੰਦੇ। ਕੋਈ ਚਾਹੁੰਦਾ ਕਿ ਮੇਰੇ ਘਰ ਦੇ ਵਿੱਚ ਮੱਝਾਂ ਬਹੁਤੀਆਂ ਹੋਣ, ਦੁੱਧ ਬੜਾ ਵਧੇ, ਕਿਉਂਕਿ ਹੁਣ ਤੇ ਲੋਕਾਂ ਨੇ ਇਹ ਰੱਖਣਾ ਹੀ ਛੱਡ ਦਿੱਤਾ। ਕਹਿੰਦੇ ਇਹ ਸਾਡੇ ਕੋਲ ਨਹੀਂ ਕਰਮ ਹੁੰਦਾ, ਪੱਠੇ ਪਾਉਣੇ ਪੈਂਦੇ, ਹੱਡ ਹਿਲਾਉਣੇ ਪੈਂਦੇ ਆ, ਪਿੱਛੇ ਸਵੇਰ ਤੋਂ ਉੱਠ ਜਾਣਾ, ਰਾਤ ਤੱਕ ਪਸ਼ੂਆਂ ਦੀ ਸੇਵਾ ਕਰਨੀ, ਇਹ ਸਭ ਤੋਂ ਵੱਡੀ ਸੇਵਾ ਸੀ, ਤਾਂ ਹੀ ਘਰ ਦੇ ਵਿੱਚ ਬਰਕਤਾਂ ਪੈਂਦੀਆਂ ਸਨ। ਹੁਣ ਤਾਂ ਅਸੀਂ ਕਿਸੇ ਬੇਜ਼ਬਾਨੇ ਦੀ ਸੇਵਾ ਕਰਕੇ ਖੁਸ਼ ਨਹੀਂ, ਘਰ ਦੇ ਵਿੱਚ ਮਨੁੱਖ ਗੂੰਗਾ ਹੋਵੇ ਕਹਿੰਦੇ ਯਤੀਮਖਾਨੇ ਛੱਡ ਆਓ, ਇਸ ਨੂੰ ਕੀ ਕਰਨਾ ਘਰ ਵਿੱਚ ਰੱਖ ਕੇ, ਕੋਈ ਲੰਗਾ ਲੁੰਗੜਾ ਹੋਵੇ ਉਸ ਨੂੰ ਵੀ ਕਹਿੰਦੇ ਤੋਰ ਦਿਉ, ਇਸ ਨੂੰ ਕੀ ਕਰਨਾ ਜੇ ਕੰਮ ਹੀ ਨਹੀਂ ਕਰਨਾ। ਇਹੋ ਜਿਹਾ ਸੁਭਾਅ ਕਲਯੁਗ ਦਾ ਬਣ ਚੁੱਕਾ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਕੋਲੋਂ ਕਿਸੇ ਨੇ ਇੱਛਾ ਕੀਤੀ ਕਿ ਮੱਝਾਂ ਬਹੁਤੀਆਂ ਹੁਣ, ਘਰ ਵਿੱਚ ਦੁੱਧ ਜ਼ਿਆਦਾ ਹੋਵੇ, ਤੇ ਉਸ ਵਕਤ ਮਹਾਰਾਜ ਸਾਹਿਬ ਜੀ ਉਸ ਦੀ ਇਹ ਵੀ ਇੱਛਾ ਪੂਰੀ ਕਰਦੇ।
ਦੁੱਖ ਕੱਟੇ ਤਨ ਰੋਗ,
ਜਿਨ੍ਹਾਂ ਦੇ ਜਨਮਾਂ ਜਨਮਾਂ ਦੇ ਰੋਗ ਲੱਗੇ ਹੋਏ ਨੇ, ਉਹ ਇੱਛਾ ਲੈ ਕੇ ਆਉਂਦਾ, ਜਿਵੇਂ ਕੱਲ੍ਹ ਬੇਨਤੀ ਕੀਤੀ ਸੀ ਵਜ਼ੀਰ ਖਾਨ ਦਾ ਰੋਗ, ਉੱਧਰ ਦਾ ਰੋਗ ਹੋ ਗਿਆ ਸੀ, ਜਲੋਧਰ ਦੇ ਰੋਗ ਕਰਕੇ ਤੰਗ ਸੀ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਦੇ ਜ਼ਰੀਏ ਰੋਗ ਦੂਰ ਕੀਤਾ ਸੀ। ਸੋ ਇਹ ਅਸੀਂ ਕੱਲ੍ਹ ਸਾਖੀ ਸੁਣੀ ਸੀਗੀ। ਇਵੇਂ ਜਿਸ ਕਿਸੇ ਨੂੰ ਕੋਈ ਜਨਮਾਂ ਜਨਮਾਂਤਰਾਂ ਦਾ ਰੋਗ ਹੁੰਦਾ, ਮਹਾਰਾਜ ਉਸ ਦਾ ਇਹ ਰੋਗ ਵੀ ਨਿਵਰਤ ਕਰਦੇ।
ਕਿਸ ਕੋ ਸਭ ਜਗ ਕੈ ਭੋਗ।
ਤੇ ਜੇ ਕੋਈ ਜਗਤ ਦੇ ਸੰਸਾਰ ਦੇ ਪਦਾਰਥ ਚਾਹੁੰਦਾ ਕਿ 36 ਪ੍ਰਕਾਰ ਦੇ ਪਦਾਰਥ ਮਿਲਣ, ਤੇ ਮਹਾਰਾਜ ਉਹ ਵੀ ਇੱਛਾ ਪੂਰੀ ਕਰਦੇ ਹਨ।
ਵੈਰਾਗ ਨਾਮ ਕਿਸ ਦੇਈ।
ਕੋਈ ਵੈਰਾਗ ਚਾਹੁੰਦਾ ਕਿ ਮੈਨੂੰ ਵੈਰਾਗ ਦੀ ਪ੍ਰਾਪਤੀ ਹੋਵੇ, ਮੈਂ ਨਾਮ ਜਪਦਾ ਮੈਨੂੰ ਵੈਰਾਗ ਨਹੀਂ ਆਉਂਦਾ, ਚਿੱਤ ਨਹੀਂ ਜੁੜਦਾ। ਜੇ ਕਿਸੇ ਦੀ ਇਹੋ ਜਿਹੀ ਇੱਛਾ ਹੁੰਦੀ ਹੈ ਜਾਂ ਨਾਮ ਦੀ ਪ੍ਰਾਪਤੀ ਦੀ ਇੱਛਾ ਹੁੰਦੀ ਹੈ, ਜਿਹੋ ਜਿਹੋ ਜਿਹੀ ਇੱਛਾ ਹੈ ਉਹੀ ਪ੍ਰਾਪਤ ਕਰ ਲੈਂਦੇ ਨੇ। ਕਿਸੇ ਦੇ ਹਿਰਦੇ ਦੇ ਵਿਕਾਰ ਹਨ, ਉਹੀ ਉਹ ਅਰਦਾਸ ਕਰਦਾ, ਮਹਾਰਾਜ ਕਿਰਪਾ ਕਰੋ ਕਾਮ ਕ੍ਰੋਧ ਨੂੰ ਹੰਕਾਰ ਤੋਂ ਬਚਾਓ, ਸਪਦ ਸ਼ਬਦ ਸਪਰਸ਼ ਰੂਪ ਰਸ ਗੰਧ ਇਹਨਾਂ ਨੂੰ ਮਾਰੋ ਮਹਾਰਾਜ। ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੁੱਖ ਵਿਨਾਸ਼, ਪੰਚ ਰੋਗ ਅਸਾਧ ਜਾ ਮਹਿਤਾ ਕੀ ਕੇਤ ਕਿਆਸ। ਮਹਾਰਾਜ ਕਹਿੰਦੇ ਉਹ ਤਾਂ ਇੱਕ ਇੱਕ ਵਿਸ਼ੇ ਕਰਕੇ ਮੱਛੀ ਹਰਨ ਫਿਰ ਹਾਥੀ ਪਤੰਗਾ ਅਤੇ ਭੌਰਾ, ਇਹ ਤਾਂ ਇੱਕ ਇੱਕ ਵਿਸ਼ੇ ਕਰਕੇ ਮਾਰੇ ਗਏ। ਮੱਛੀ ਨੂੰ ਪਾਣੀ ਦੇ ਵਿੱਚ ਜੀਭਾ ਦਾ ਸਵਾਦ ਸੀ ਅਤੇ ਮਾਸ ਦੇ ਟੁਕੜੇ ਦੇ ਲਾਲਚ ਕਰਕੇ ਮਾਰੀ ਗਈ, ਜੀਭਾ ਦੇ ਸਵਾਦ ਕਰਕੇ ਮਾਰੀ ਗਈ। ਪਤੰਗੇ ਨੂੰ ਰੂਪ ਦੇਖਣ ਦਾ ਸੋ ਵਿਸ਼ਾ ਸੀ, ਉਹ ਦੀਵੇ ਦੀ ਲਾਟ 'ਤੇ ਭਸਮ ਹੋ ਗਿਆ। ਭੌਰੇ ਨੂੰ ਸੁਗੰਧੀ ਲੈਣ ਦਾ ਵਿਸ਼ਾ ਸੀ, ਉਹ ਇਸੇ ਤਰੀਕੇ ਦੇ ਨਾਲ ਕਮਲ ਦੀਆਂ ਪੰਖੜੀਆਂ ਵਿੱਚ ਸੁਗੰਧੀ ਲੈਣ ਗਿਆ, ਸ਼ਾਮ ਨੂੰ ਉੱਠਣ ਦਾ ਚੇਤਾ ਹੀ ਭੁੱਲ ਗਿਆ। ਸੂਰਜ ਛਿਪ ਗਿਆ, ਪੰਖੜੀਆਂ ਬੰਦ ਹੋ ਗਈਆਂ, ਸਵੇਰ ਨੂੰ ਮਾਲੀ ਆਇਆ, ਫੁੱਲ ਤੋੜ ਕੇ ਲੈ ਗਿਆ, ਨਾਲ ਹੀ ਭੌਰੇ ਦਾ ਨਿਕਲ ਗਿਆ। ਇਸੇ ਤਰੀਕੇ ਦੇ ਨਾਲ ਹਰਨ ਨੂੰ ਘੰਡੇ ਹੇੜੇ ਦੀ ਆਵਾਜ਼ ਸੁਣਨ ਦਾ ਵਿਸ਼ਾ ਸੀ, ਉਹ ਆਵਾਜ਼ ਸੁਣਨ ਦੇ ਵਿਸ਼ੇ ਕਰਕੇ ਮਾਰਿਆ ਗਿਆ, ਪਕੜਿਆ ਗਿਆ। ਮਹਾਰਾਜ ਕਹਿੰਦੇ ਇੱਕ ਇੱਕ ਵਿਸ਼ੇ ਕਰਕੇ ਸਾਰੇ ਹੀ ਪਕੜੇ ਗਏ, ਤੇਰੇ ਵਿੱਚ ਤਾਂ ਪੰਜੇ ਹੀ ਵਸ ਰਹੇ ਨੇ, ਤੇਰਾ ਕਿਵੇਂ ਭਲਾ ਹੋਵੇਗਾ। ਇਹ ਅੰਮ੍ਰਿਤ ਲੁੱਟੇ ਮਨਮੁੱਖ ਨਹੀਂ ਬੁੱਝੇ ਕੋਈ ਨਾ ਸੁਣੈ ਪੁਕਾਰਾ, ਇਹ ਤਾਂ ਪੰਜੇ ਹੀ ਬੈਠ ਕੇ ਤੇਰੇ ਅੰਦਰੋਂ ਸ਼ੁਭ ਗੁਣਾਂ ਨੂੰ ਲੁੱਟੀ ਜਾ ਰਹੇ ਨੇ, ਤੇਰੀ ਪੁਕਾਰ ਕਿਸਨੇ ਸੁਣਨੀ ਆ। ਸੋ ਜਿਨ੍ਹਾਂ ਦੇ ਮਨ ਦੇ ਅੰਦਰ ਇਹ ਭਾਵਨਾ, ਮਹਾਰਾਜ ਕਿਰਪਾ ਕਰੋ ਮੇਰੇ ਵਿਕਾਰ ਦੂਰ ਕਰ ਦਿਓ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੂਰ ਹੋ ਜਾਣ, ਸ਼ਬਦ ਸਪਰਸ਼ ਰੂਪ ਰਸ ਗੰਧ ਇਹ ਮੁੱਕ ਜਾਣ, ਸਤਿਗੁਰੂ ਮਹਾਰਾਜ ਉਹਨਾਂ ਦੇ ਵਿਕਾਰ ਹਰ ਲੈਂਦੇ, ਨਾਸ਼ ਕਰ ਦਿੰਦੇ।
ਦਾਤ ਕਿਸ ਧੀਰਜ ਖਿਮਾ।
ਹੁਣ ਕੋਈ ਸਤਿਗੁਰੂ ਮਹਾਰਾਜ ਜੀ ਦੇ ਚਰਨ 'ਚ ਆ ਕੇ ਬੇਨਤੀ ਕਰਦਾ, ਮਹਾਰਾਜ ਕਿਰਪਾ ਕਰੋ ਮੈਨੂੰ ਸ਼ੁਭ ਗੁਣ ਦਿਓ, ਸਤ ਸੰਤੋਖ ਦਇਆ ਧਰਮ ਵਿਚਾਰ ਕਰੁਣਾ ਮੁਦਤਾ ਮੈਤਰੀ ਅਪੇਖਿਆ, ਸਾਰੇ ਸ਼ੁਭ ਗੁਣਾਂ ਦੇ ਖਜ਼ਾਨੇ ਨੇ। ਸੋ ਜਿਵੇਂ ਵਿਦਾਂਤ ਦੇ ਕਰਤਾ ਲਿਖਦੇ ਨੇ, ਕਹਿੰਦੇ ਖਿਮਾ ਅਹਿੰਸਾ ਦਇਆ ਮ੍ਰਿਦ ਸਤ ਬਚਨ ਤਪਦਾਨ ਸੀਲ ਸੰਤੋਖ ਤ੍ਰਿਸ਼ਨਾ ਬਿਨਾਂ ਧਰਮ ਲਿੰਗ ਦੱਸ ਜਾਣ। ਕਹਿੰਦੇ ਧਰਮ ਦੇ ਚਿੰਨ੍ਹ ਨੇ ਜਿਹੜੇ ਸ਼ੁਭ ਗੁਣ ਨੇ, ਜੇ ਇੱਕ ਗੁਣ ਵੀ ਕਿਸੇ ਦੇ ਕੋਲ ਆ ਜਾਵੇ ਨਾ, ਸਮਝ ਲਓ ਧਰਮੀ ਹੈ। ਜੇ ਧਰਮੀ ਹੋਣ ਦਾ ਉਹਦੇ ਅੰਦਰੋਂ ਕੋਈ ਨੁਕਤਾ ਦੇਖਣਾ ਹੋਵੇ ਤਾਂ ਇਹਨਾਂ ਧਰਮ ਦੇ ਚਿੰਨ੍ਹਾਂ ਨੂੰ ਦੇਖ ਲਓ ਕਿ ਕੋਈ ਇਸ ਦੇ ਅੰਦਰ ਧਰਮ ਦਾ ਚਿੰਨ੍ਹ ਹੈ। ਜੇ ਤਾਂ ਉਸ ਦੇ ਅੰਦਰੋਂ ਕੋਈ ਗੁਣ ਪ੍ਰਗਟ ਹੁੰਦਾ ਹੋਵੇ ਤਾਂ ਸਮਝ ਲਓ ਇਹ ਧਰਮੀ ਹੈ। ਇਸ ਨੂੰ ਧਰਮ ਦਾ ਕੋਈ ਨਾਮ ਨਿਸ਼ਾਨ ਹੈ ਇਸ ਦੇ ਅੰਦਰ, ਇਸ ਦੇ ਅੰਦਰ ਜ਼ਰੂਰ ਇੱਕ ਦਿਨ ਲਗਰਾਂ ਪੈਦਾ ਹੋਣਗੀਆਂ। ਉਸ ਨੂੰ ਕੇਵਲ ਨਾਮ ਦਾ ਜਲ ਪਾਉਣ ਦੀ ਜ਼ਰੂਰਤ ਹੈ, ਸਤਸੰਗਤ ਵਿੱਚ ਵਾੜੀ ਦੇ ਵਿੱਚ ਬਿਠਾਉਣ ਦੀ ਜ਼ਰੂਰਤ ਹੈ, ਇਸ ਘਾਟ 'ਤੇ ਬਿਠਾਉਣ ਦੀ ਜ਼ਰੂਰਤ ਹੈ, ਉਕਤੀਆਂ ਮੁਕਤੀਆਂ ਦੀਆਂ ਜੁਕੀਆਂ ਮਾਰ ਮਾਰ ਕੇ ਇਸ ਦੇ ਵਿੱਚੋਂ ਵਿਸ਼ਿਆਂ ਨੂੰ ਕੱਢਣ ਦੀ ਲੋੜ ਹੈ। ਇੱਕ ਦਿਨ ਇਸ ਨੂੰ ਰੰਗ ਲੱਗੇਗਾ, ਫੁੱਲ ਪੈਣਗੇ ਗਿਆਨ ਦੇ, ਫਲ ਲੱਗੇਗਾ ਧਰਮ ਦਾ, ਇਸ ਦੇ ਅੰਦਰੋਂ ਭਗਤੀ ਦਾ ਰਸ ਪੈਦਾ ਹੋਵੇਗਾ। ਜਿਸ ਦੇ ਮਨ ਦੀ ਲਾਲਸਾ ਹੁੰਦੀ ਹੈ ਨਾ, ਮਹਾਰਾਜ ਕਿਰਪਾ ਕਰੋ ਮੈਨੂੰ ਸਤ ਸੰਤੋਖ ਦਇਆ ਧਰਮ ਵਿਚਾਰ ਇਹ ਜਿਹੜੇ ਸ਼ੁਭ ਗੁਣ ਨੇ ਇਹ ਇਤਿਆਦਿਕ ਮੈਨੂੰ ਮਿਲ ਜਾਣ, ਮਹਾਰਾਜ ਉਸ ਨੂੰ ਬਖਸ਼ਿਸ਼ ਕਰ ਦਿੰਦੇ ਹਨ।
ਦਇਆ ਸੰਤੋਸ਼ ਦਇਓ ਕਿਸ ਜਮਾ।
ਕਿਸੇ ਨੂੰ ਮਹਾਰਾਜ ਦਇਆ ਦਿੰਦੇ ਨੇ, ਕਿਸੇ ਨੂੰ ਸੰਤੋਖ ਦਿੰਦੇ ਨੇ, ਇਸੇ ਤਰ੍ਹਾਂ ਕਿਸੇ ਨੂੰ ਸਤਿਗੁਰੂ ਮਹਾਰਾਜ ਜਮਾ, ਜਿਨ੍ਹਾਂ ਦੇ ਕੋਲ ਸੋ ਮੁਕਤੀ ਦੀ ਇੱਛਾ ਹੁੰਦੀ ਹੈ ਕਿ ਜਮਾਂ ਦੀ ਮਾਰ ਤੋਂ ਬਚ ਜਾਵਾਂ, ਮਹਾਰਾਜ ਕਿਰਪਾ ਕਰੋ ਮੇਰਾ ਭਲਾ ਹੋ ਜਾਵੇ, ਸਤਿਗੁਰੂ ਮਹਾਰਾਜ ਉਹੋ ਜਿਹਾ ਉਸ ਨੂੰ ਦਾਨ ਦਿੰਦੇ ਨੇ। ਸਤਿਗੁਰ ਨੂੰ ਜਿਹਾ ਕੋ ਇੱਛਦਾ ਤਿਹਾ ਫਲ ਪਾਏ ਕੋਏ, ਜਿਹੋ ਜਿਹੀ ਕੋਈ ਭਾਵਨਾ ਲੈ ਕੇ ਆਉਂਦਾ ਮਹਾਰਾਜ ਉਹਨਾਂ ਦੀ ਉਹੋ ਜਿਹੀ ਭਾਵਨਾ ਪੂਰੀ ਕਰੀ ਜਾਂਦੇ ਨੇ। ਜੋ ਮੰਗ ਇਹ ਠਾਕਰੇ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੈ ਈਹਾਂ ਊਹਾਂ ਸੱਚ ਹੋਵੈ। ਸਤਿਗੁਰੂ ਮਹਾਰਾਜ ਬਿਨਾਂ ਬੋਲਿਆ ਹੀ ਬਿਨ ਬੋਲੇ ਸਭ ਕੁਛ ਜਾਣਦਾ, ਕਿਛੇ ਆਗਿਆ ਕੀਚੈ ਅਰਦਾਸ। ਜਿਹੋ ਜਿਹੋ ਜੀ ਕਿਸੇ ਦੀ ਭਾਵਨਾ ਸੀ, ਕਿਉਂਕਿ ਮਹਾਰਾਜ ਨੇ ਪੱਤਰਿਕਾ ਹੀ ਇਹੋ ਜਿਹੀ ਲਿਖ ਕੇ ਭੇਜੀ ਕਿ ਇੱਥੇ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਨੇ ਸਦਾਵਰਤ ਲਾ ਦਿੱਤਾ ਚੌਵਾਂ ਪਦਾਰਥਾਂ ਦਾ, ਜਿਹੋ ਜੀ ਕਿਸੇ ਦੀ ਇੱਛਾ ਆ ਕੇ ਪ੍ਰਾਪਤ ਕਰ ਲਵੇ। ਹੁਣ ਜਿਹੋ ਜੀ ਕੋਈ ਸੰਗਤ ਇੱਛਾ ਲੈ ਕੇ ਆਉਂਦੀ ਹੈ, ਬਿਨਾਂ ਬੋਲਣ ਤੋਂ ਅਰਦਾਸ ਕਰਨ ਤੋਂ ਪ੍ਰਾਪਤ ਹੁੰਦਾ ਜਾਂਦਾ, ਮਨ ਦੇ ਅੰਦਰ ਅੰਦਰ ਅਰਦਾਸ ਕਰਦੇ ਨੇ ਮਹਾਰਾਜ ਮੈਨੂੰ ਇਹ ਮਿਲ ਜਾਵੇ, ਉਹੀ ਝੋਲੀ ਭਰ ਕੇ ਜਾਂਦੇ ਨੇ। ਖਜ਼ਾਨੇ ਭਰਪੂਰ ਕਰਕੇ ਜਾਂਦੇ ਹਨ।
ਭਗਤ ਸਿਮਰਨ ਸਤਨਾਮ।
ਜੇ ਕਿਸੇ ਦੀ ਇੱਛਾ ਮਹਾਰਾਜ ਮੈਨੂੰ ਪ੍ਰੇਮਾ ਭਗਤੀ ਚਾਹੀਦੀ ਹੈ, ਮੈਂ ਸਦਾ ਵਾਸਤੇ ਪਰਮੇਸ਼ਰ ਦਾ ਸਤਨਾਮ ਜੋ ਸੱਚਾ ਨਾਮ ਵਾਹਿਗੁਰੂ ਹੈ ਉਸਦਾ ਸਿਮਰਨ ਕਰਦਾ ਰਹਾਂ, ਇਹ ਵੀ ਦਾਤ ਉਹ ਪ੍ਰਾਪਤ ਕਰ ਲੈਂਦੇ ਹਨ।
ਮਹਾਨ ਦਾਨ ਸੁਤ ਸੰਜਮ ਸਮੂਹ।
ਹੁਣ ਕਿਸੇ ਦੀ ਇੱਛਾ ਹੁੰਦੀ ਕਿ ਮੈਨੂੰ ਅੰਮ੍ਰਿਤ ਵੇਲੇ ਦਾ ਜਾਗਣਾ ਤੇ ਆ ਜਾਂਦਾ, ਉੱਠਿਆ ਨਹੀਂ ਜਾਂਦਾ, ਦਲਿੱਦਰ ਬੜਾ ਪੈਂਦਾ। ਅੱਜ ਵੀ ਇਹ ਬੜੀਆਂ ਅਰਦਾਸਾਂ ਆਉਂਦੀਆਂ ਨੇ ਕਿ ਸਾਨੂੰ ਅੰਮ੍ਰਿਤ ਵੇਲੇ ਦਾ ਜਾਗਣਾ ਮਿਲੇ। ਹੁਣ ਵਾਹਿਗੁਰੂ ਪਰਮੇਸ਼ਰ ਪ੍ਰੇਰਕ ਹੋ ਕੇ ਤਾਂ ਜਗਾ ਦਿੰਦੇ ਨੇ ਕਿ ਉੱਠ ਪਿਆ ਰਿਹਾ, ਅੰਮ੍ਰਿਤ ਵੇਲਾ ਹੋ ਗਿਆ, ਪਰ ਅਸੀਂ ਆਲਸੀ ਹੋ ਜਾਂਦੇ ਹਾਂ, ਚੱਲ ਹੋਰ ਘੜੀ ਪੈ ਜਾਈਏ, ਜਦ ਨੂੰ ਅੰਮ੍ਰਿਤ ਵੇਲਾ ਖੁੰਝਿਆ ਜਾਂਦਾ। ਹੁਣ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਕੋਲ ਆ ਕੇ ਇੱਛਾ ਕਰਦੇ ਨੇ, ਮਹਾਰਾਜ ਅੰਮ੍ਰਿਤ ਵੇਲੇ ਦਾ ਜਾਗਣਾ ਹੋਵੇ ਅਤੇ ਇਸ਼ਨਾਨ ਮਿਲੇ, ਸਭ ਤੋਂ ਵੱਡੀ ਦਾਤ। ਫਿਰ ਦਾਨ ਕਰਨ ਦੀ ਅੰਦਰ ਪ੍ਰਕਿਰਿਆ ਹੋ ਜਾਵੇ। ਇੱਕ ਇਲਾਕੇ ਦੇ ਵਿੱਚ ਇੱਕ ਇਹੋ ਜਿਹਾ ਜਗਿਆਸੂ ਮਿਲ ਗਿਆ, ਕਹਿੰਦਾ ਮੇਰੇ ਕੋਲ ਧਨ ਇੰਨਾ ਆ ਕਿ ਜੇ ਮੈਂ ਉਸਨੂੰ ਅੱਗ ਲਾ ਦਿਆਂ ਕਈ ਦਿਨ ਉਸਨੂੰ ਅੱਗ ਲੱਗਦੀ ਰਹੇਗੀ। ਪਰ ਕਹਿੰਦਾ ਮਨ ਦੇ ਅੰਦਰ ਪਤਾ ਨਹੀਂ ਕਿਹੜਾ ਕੁੰਡਲੀਆ ਸੱਪ ਬੈਠ ਗਿਆ, ਦਾਨ ਕਰਨ ਨੂੰ ਦਿਲ ਨਹੀਂ ਕਰਦਾ। ਕਹਿੰਦਾ ਮੈਂ ਕਿਸੇ ਨੂੰ ਰੁਪਈਆ ਦਾਨ ਨਹੀਂ ਦੇ ਸਕਦਾ। ਕਈ ਇਹੋ ਜਿਹੇ ਵੀ ਨੇ ਕਿ ਦਾਨ ਕਰ ਹੀ ਨਹੀਂ ਸਕਦੇ, ਸਭ ਕੁਛ ਹੁੰਦਿਆਂ ਹੋਇਆਂ ਵੀ, ਚਾਹੇ ਕੋਈ ਗਰੀਬ ਗਰੂਬਾ ਵਿਚਾਰਾ ਲਾ ਕੇ ਤਰਲ ਹੀ ਲੈਂਦਾ ਰਹੇ, ਪਰ ਉਸਦੇ ਮੁੱਖ ਦੇ ਵਿੱਚ ਪਾਣੀ ਨਹੀਂ ਪਾ ਸਕਦੇ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਕੋਲੋਂ ਕੋਈ ਆ ਕੇ ਇੱਛਾ ਕਰਦਾ ਹੈ, ਮਹਾਰਾਜ ਮੈਨੂੰ ਅੰਮ੍ਰਿਤ ਵੇਲੇ ਦਾ ਇਸ਼ਨਾਨ ਮਿਲ ਜਾਵੇ, ਮਹਾਰਾਜ ਮੈਨੂੰ ਦਾਨ ਕਰਨ ਦਾ ਇਹ ਗਿਆਨ ਬਖਸ਼ਿਸ਼ ਕਰ ਦਿਓ, ਇਸੇ ਤਰ੍ਹਾਂ ਨਾਮ ਦਾਨ ਭਾਉ ਭਗਤ ਅਤੇ ਸੁੱਚ। ਹੁਣ ਸੁੱਚਮਤਾ ਰੱਖਣੀ, ਕਹਿੰਦੇ ਇਹ ਤਾਂ ਪਖੰਡੀ ਆ, ਹੱਥ ਧੋ ਲਓ ਜੀ, ਰੋਟੀ ਖਾਣੀ ਹੱਥ ਧੋ ਲਓ, ਰੋਟੀ ਖਾ ਲਈ ਤਾਂ ਵੀ ਹੱਥ ਧੋ ਲਓ, ਪਾਣੀ ਪੀਣਾ ਹੱਥ ਧੋ ਲਓ, ਕੀ ਦਰਵਾਜ਼ਿਆਂ ਨੂੰ ਕਾਹਦੀ ਝੂਠ ਲੱਗੀ ਆ, ਐਵੇਂ ਪੱਲੇ ਜੇ ਪਕੜ ਕੇ ਤੁਸੀਂ ਦਰਵਾਜ਼ੇ ਖੋਲ੍ਹਦੇ ਰਹਿੰਦੇ ਹੋ, ਇਹ ਪਤਾ ਬਾਅਦ ਵਿੱਚ ਲੱਗਦਾ। ਜਦੋਂ ਕਿਤੇ ਸੁੱਚਮ ਰੱਖਣੀ ਪੈ ਜਾਵੇ ਨਾ ਤੁਹਾਨੂੰ, ਕੋਈ ਬਿਮਾਰੀ ਰੱਬ ਨਾ ਕਰੇ ਇਹੋ ਜਿਹੀ ਲੱਗ ਜਾਵੇ, ਅਤੇ ਉਹ ਫਿਰ ਹਰ ਪਾਸਿਓਂ ਕਹਿੰਦੇ ਨੱਕ ਵੀ ਬੰਨ੍ਹ ਕੇ ਰੱਖੋ, ਮੂੰਹ ਵੀ ਬੰਨ੍ਹ ਕੇ ਰੱਖੋ, ਹੱਥਾਂ 'ਤੇ ਦਸਤਾਨੇ ਪਾ ਕੇ ਰੱਖੋ, ਪੈਰਾਂ 'ਤੇ ਜੁਰਾਬਾਂ ਪਾ ਕੇ ਰੱਖੋ, ਕੋਈ ਕੀਟਾਣੂ ਤੁਹਾਡੇ ਲਾਗੇ ਨਾ ਆ ਜਾਵੇ, ਫਿਰ ਪਤਾ ਲੱਗਦਾ ਸੁੱਚਮ ਕਿੰਨੀ ਹੁੰਦੀ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਪਹਿਲਾਂ ਹੀ ਸੁੱਚਮ ਰੱਖੀ ਹੋਵੇਗੀ ਅਤੇ ਇਹੋ ਜਿਹਾ ਰੋਗ ਕੋਈ ਆ ਕੇ ਚੰਬੜੇਗਾ ਕਿਉਂ? ਹੁਣ ਤੁਹਾਨੂੰ ਕੀ ਪਤਾ ਕਿ ਦਰਵਾਜ਼ੇ ਦਾ ਕੁੰਡਾ ਕਿਸ ਨੇ ਖੋਲ੍ਹਿਆ ਅਤੇ ਕਿਹੜੇ ਹੱਥਾਂ ਦੇ ਨਾਲ ਖੋਲ੍ਹਿਆ? ਉਹੀ ਦਰਵਾਜ਼ੇ ਨੂੰ ਹੱਥ ਤੁਸੀਂ ਲਗਾਈ ਜਾਂਦੇ ਹੋ, ਉਹੀ ਆ ਕੇ ਹੱਥ ਮਹਾਰਾਜ ਸਾਹਿਬ ਜੀ ਦੇ ਅੰਗਾਂ ਨੂੰ ਲਗਾਈ ਜਾਂਦੇ ਹੋ, ਫਿਰ ਕਾਹਦੀ ਪਵਿੱਤਰਤਾ ਹੋਈ? ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਇਹ ਸੁੱਚਮਤਾ ਵੀ ਜ਼ਰੂਰੀ ਹੈ। ਸੋ ਗੁਰਸਿੱਖਾਂ ਦੇ ਅੰਦਰ ਇਹ ਭਾਵਨਾ ਹੈ, ਮਹਾਰਾਜ ਕਿਰਪਾ ਕਰੋ ਇਸ ਸੁੱਚਮਤਾ ਵਿੱਦਾ ਦੀ ਵੀ ਸਾਨੂੰ ਦਾਨ ਮਿਲੇ, ਇਹ ਵੀ ਕਿਰਪਾ ਕਰਕੇ ਸਾਨੂੰ ਬਖਸ਼ਿਸ਼ ਕਰੋ। ਫਿਰ ਸੰਜਮ, ਇੰਦਰੀਆਂ ਦਾ ਦਮਨ ਕਰਨਾ, ਅੱਖਾਂ ਦਾ ਵਿਸ਼ਾ ਦੇਖੀ ਜਾਣਾ, ਕੰਨਾਂ ਦਾ ਵਿਸ਼ਾ ਸੁਣੀ ਜਾਣਾ, ਨੱਕ ਦਾ ਵਿਸ਼ਾ ਸੁੰਘੀ ਜਾਣਾ, ਮੁੱਖ ਦਾ ਵਿਸ਼ਾ ਬੋਲੀ ਜਾਣਾ, ਹੱਥਾਂ ਦਾ ਕੰਮ ਹੈ ਕਰੀ ਜਾਣਾ। ਬੈਠਾ ਮਨੁੱਖ ਹੱਥ ਹਿਲਾਈ ਜਾਊ ਚਾਹੇ ਨੁਕਸਾਨ ਹੀ ਕਰਦੇ ਬੈਠਾ ਬੈਠਾ, ਹੱਥ ਵਿੱਚ ਪੈਨ ਫੜਿਆ ਆਊ ਭਾਵੇਂ ਉੱਥੇ ਬੈਠਾ ਆਪਣਾ ਕੱਪੜਾ ਹੀ ਗੰਦਾ ਕਰ ਲਓ, ਲੀਕਾਂ ਮਾਰੀ ਜਾਊ, ਕਿਉਂਕਿ ਵਿਸ਼ੇ ਐਸੇ ਹੈ ਨਾ। ਅਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜਦੋਂ ਜਗਿਆਸੂ ਦਾਨ ਮੰਗਦੇ ਨੇ, ਮਹਾਰਾਜ ਇੰਦਰੀਆਂ ਦਾ ਸੰਜਮ ਕਰਨਾ ਆ ਜਾਵੇ, ਮਨ 'ਤੇ ਕਾਬੂ ਆ ਜਾਵੇ। ਸਮਦਮ ਸਰਦਾ ਤੀਸਰੀ ਸਮਾਧਾਨ ਉਪਰਾਮ, ਛਠੀ ਤਤਿਕਸ਼ਾ ਜਾਨੀ ਹੈ ਭਿੰਨ ਭਿੰਨ ਜਹ ਨਾਮ। ਇਹ 6 ਪ੍ਰਕਾਰ ਦਾ ਸੰਜਮ ਹੈ। ਸਤਿਗੁਰੂ ਮਹਾਰਾਜ ਕਿਰਪਾ ਕਰੋ ਇਹ ਵੀ ਦਾਨ ਦਿਓ। ਸਾਮੂ ਦਾ ਨਾਮ ਹੁੰਦਾ ਸਰਨਾਉਣਾ, ਸਤਿਗੁਰੂ ਮਹਾਰਾਜ ਦੀ ਸ਼ਰਨ ਵਿੱਚ ਪੈਣਾ। ਮਹਾਰਾਜ ਇਹੋ ਜਿਹਾ ਸੁਭਾਅ ਬਣ ਜਾਵੇ, ਦੋਨੋਂ ਵਕਤ ਆਪ ਜੀ ਦੀ ਸੰਗਤ ਕਰ ਲਈਏ, ਆਪ ਜੀ ਦੀ ਸ਼ਰਨ ਵਿੱਚ ਆ ਜਾਈਏ, ਇਹੋ ਜਿਹਾ ਸੁਭਾਅ ਸਾਨੂੰ ਦੇ ਦਿਓ, ਇਹ ਵੀ ਦਾਨ ਸਾਨੂੰ ਦਿਓ। ਜਿਨ੍ਹਾਂ ਦੀ ਇਹ ਇੱਛਾ ਹੁੰਦੀ ਉਹ ਵੀ ਪ੍ਰਾਪਤ ਕਰ ਜਾਂਦੇ ਹਨ। ਹੁਣ ਕਈਆਂ ਦੀ ਇੱਛਾ, ਮਹਾਰਾਜ ਮੈਨੂੰ ਬ੍ਰਹਮ ਗਿਆਨ ਦੀ ਦਾਤ ਮਿਲੇ। ਪਿੱਛੇ ਜੇ ਇੱਕ ਵਿਚਾਰਾ ਆਇਆ ਕਹਿੰਦਾ ਕਿ ਮੈਨੂੰ ਪ੍ਰਾਪਤੀ ਤਾਂ ਹੋ ਗਈ ਪਰ ਅਰਦਾਸ ਕਰ ਦਿਓ ਕਿ ਬ੍ਰਹਮ ਗਿਆਨ ਦੀ। ਹੁਣ ਬ੍ਰਹਮ ਗਿਆਨ ਕਿਹੜਾ ਅੰਬ ਦੇ ਦਰਖਤ ਨੂੰ ਲੱਗਾ ਜਿਹੜਾ ਫਲ ਤੋੜ ਕੇ ਮਿਲ ਜਾਣਾ ਸੀ? ਹੁਣ ਉਹ ਤਾਂ ਉਹੀ ਜਾਣਦਾ ਮੈਨੂੰ ਹੋਈ ਜਾਂ ਨਹੀਂ ਹੋਈ। ਇਹ ਬੜੀ ਵੱਡੀ ਵਸਤੂ ਹੈ। ਕਈ ਜਗਿਆਸੂ ਆ ਕੇ ਬੇਨਤੀਆਂ ਕਰਦੇ, ਮਹਾਰਾਜ ਬ੍ਰਹਮ ਗਿਆਨ ਦੀ ਦਾਤ ਦਿਓ, ਬ੍ਰਹਮ ਵਿੱਦਿਆ ਦਿਓ, ਬ੍ਰਹਮ ਸਰੋਤਰੀ ਦਿਓ, ਬ੍ਰਹਮ ਨੇਤਰੀ ਦਿਓ ਕਿ ਮੈਂ ਹਰ ਪਾਸੇ ਬ੍ਰਹਮ ਹੀ ਬ੍ਰਹਮ ਦੇਖਾਂ, ਬ੍ਰਹਮ ਸਰੋਤਰੀ ਦਿਓ ਮੈਂ ਹਰ ਪਾਸੇ ਬ੍ਰਹਮ ਹੀ ਬ੍ਰਹਮ ਸੁਣਾ, ਜੋ ਬੋਲੈ ਮ੍ਰਿਗ ਮੀਨ ਪੰਖੇਰੂ ਬਿਨ ਹਰ ਜਾਪਤ ਹੈ ਨਹੀਂ ਹੋਰ, ਮੈਨੂੰ ਹਰ ਪਾਸੇ ਉਹਨਾਂ ਦੇ ਵਿੱਚੋਂ ਪਰਮੇਸ਼ੁਰ ਸੁਣਦਾ ਹੀ ਮਿਲੇ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿੰਦ ਨਹੀਂ ਕੋਈ, ਇਹ ਮੈਨੂੰ ਦੇਖਣ ਨੂੰ ਮਿਲੇ। ਸਭੈ ਘੱਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾਂ ਕੋ ਬੋਲੈ ਰੇ, ਮਹਾਰਾਜ ਇਹ ਅਵਸਥਾ ਮੇਰੀ ਬਣ ਜਾਵੇ। ਸੋ ਇਸ ਤਰ੍ਹਾਂ ਬ੍ਰਹਮ ਗਿਆਨ ਦੀਆਂ ਦਾਤਾਂ ਮੰਗਦੇ ਹਨ। ਜਿਸ ਦੇ ਹਿਰਦੇ ਦੇ ਅੰਦਰ ਹੰਗਤਾ ਤੇ ਮਮਤਾ, ਜਿਸ ਨੂੰ ਹਉਮੈ ਦਾ ਰੋਗ ਕਹਿੰਦੇ, ਇੱਕ ਸ਼ਬਦ ਦੋਨਾਂ ਹੰਗਤਾ ਤੇ ਮਮਤਾ ਤੋਂ ਇੱਕ ਸ਼ਬਦ ਬਣ ਗਿਆ ਹਉਮੈ ਦਾ। ਹੰਗਤਾ ਹੁੰਦੀ ਆ ਹੰਕਾਰ ਤੇ ਮਮਤਾ ਹੁੰਦਾ ਪਿਆਰ। ਜਿਹੜੇ ਪਦਾਰਥ ਇਕੱਤਰ ਕਰ ਲਏ ਉਹਨਾਂ ਦਾ ਬਣ ਗਿਆ ਹੰਕਾਰ ਕਿ ਇਹ ਮੇਰੇ ਹੀ ਆ, ਤੇ ਜਿਹੜੇ ਪਦਾਰਥ ਕਰ ਲਏ ਤੇ ਕਰਕੇ ਕਹਿਣ ਲੱਗਾ ਕਿ ਇਹਨਾਂ ਹੁਣ ਮੈਂ ਆਪਣੇ ਪਰਿਵਾਰ ਵਾਸਤੇ ਮਿਲਣੇ ਆ। ਉਹਨਾਂ 'ਚ ਬਣ ਗਈ ਮਮਤਾ, ਪਰਿਵਾਰ ਦੇ ਜੀਆਂ ਦੇ ਪ੍ਰਤੀ ਮਮਤਾ ਕਰੀ ਜਾਂਦਾ, ਪਦਾਰਥਾਂ ਦੀ ਇਕੱਤਰਤਾ ਅਤੇ ਹੰਗਤਾ ਕਰੀ ਜਾਂਦਾ, ਉਹ ਹਉਮੈ ਦਾ ਰੋਗ ਬਣ ਗਿਆ। ਕਹਿੰਦੇ ਇਸ ਹਉਮੈ ਦੀ ਨਿਵਿਰਤੀ ਵਾਸਤੇ ਕਈ ਬੇਨਤੀਆਂ ਕਰਦੇ ਨੇ, ਮਹਾਰਾਜ ਇਹ ਹਉਮੈ ਦਾ ਕੰਡਾ ਕੱਢ ਦਿਓ। ਮਹਾਰਾਜ ਉਹ ਵੀ ਕੱਢ ਦਿੰਦੇ ਹਨ। ਕਈ ਮੰਗਦੇ ਨੇ ਮਹਾਰਾਜ ਲੋਕ ਪਰਲੋਕ ਦੇ ਸੁੱਖ ਮਿਲ ਜਾਣ, ਇਸ ਲੋਕ ਦਾ ਵੀ ਸੁੱਖ ਮਿਲੇ ਅਤੇ ਪਰਲੋਕ ਦੇ ਵਿੱਚ ਵੀ ਜਾ ਕੇ ਸੁੱਖ ਭੋਗੀਏ, ਜਮਾਂ ਦੀ ਮਾਰ ਤੋਂ ਬਚ ਜਾਈਏ, ਆਪ ਦੇ ਚਰਨਾਂ 'ਚ ਨਿਵਾਸ ਮਿਲੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਤੋਂ ਪ੍ਰੇਮਾ ਭਗਤੀ ਮੰਗਦੇ ਨੇ ਅਤੇ ਮਹਾਰਾਜ ਜੋ ਵੀ ਕੋਈ ਇੱਛਾ ਕਰਦਾ ਬਿਨਾਂ ਬੋਲਿਆਂ ਤੋਂ ਹੀ ਮਹਾਰਾਜ ਸਾਹਿਬ ਜੀ ਨੇ ਸਦਾ ਵਰਤ ਲਾ ਦਿੱਤਾ, ਹਰ ਕੋਈ ਪ੍ਰਾਪਤ ਕਰੀ ਜਾਂਦਾ ਹੈ। ਅੱਜ ਸਿਮਰਨ ਦਾ ਇਹ ਵਡਭਾਗਾ ਦਿਨ ਹੈ, ਵੱਡਿਆਂ ਭਾਗਾਂ ਦੇ ਨਾਲ ਸਾਨੂੰ ਪ੍ਰਾਪਤ ਹੁੰਦਾ। ਤੁਸੀਂ ਕਦੇ ਵੀ ਮਨ ਦੇ ਅੰਦਰ ਘਰ ਤੋਂ ਚੱਲਣ ਤੋਂ ਪਹਿਲਾਂ ਇੱਛਾ ਕਰ ਲਿਓ, ਮਹਾਰਾਜ ਅੱਜ ਅਸੀਂ ਸਤਸੰਗਤ ਕਰਨ ਚੱਲੇ ਹਾਂ, ਕਿਰਪਾ ਕਰੋ ਮੇਰੀ ਇਹ ਜਿਹੜੀ ਮੰਗ ਆ ਪੂਰੀ ਹੋ ਜਾਵੇ, ਮੈਨੂੰ ਇਹ ਮਿਲ ਜਾਵੇ, ਇਹ ਪਦਾਰਥ ਮਿਲ ਜਾਵੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜ਼ਰੂਰ ਕਿਰਪਾ ਕਰਨਗੇ, ਜ਼ਰੂਰ ਸਤਿਗੁਰੂ ਪਾਤਸ਼ਾਹ ਮਹਾਰਾਜ ਰੰਗ ਲਾਉਣਗੇ। ਰੰਗ ਲਾਗਤ 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 ਹੈ, ਭਰਮ ਭਾਜਤ 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 ਹੈ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਰਹਿਮਤ ਕਰਨਗੇ। ਸੋ ਇੱਥੋਂ ਤੱਕ ਪ੍ਰਸੰਗ ਦੀ ਵਿਚਾਰ ਕਰਦੇ ਹਾਂ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ, ਅੱਗੇ ਵਾਸਤੇ ਸਮਤ ਬਖਸ਼ਣੀ, ਅਸੀਸ ਬਖਸ਼ਿਸ਼ ਕਰਿਓ। ਦੇਹੋ ਸੱਜਣੇ ਅਸੀਸੜੀਆਂ, ਜਿਉਂ ਹੋਵੇ ਸਾਹਿਬ ਸਿਓ ਮੇਲ। ਆਓ ਗੁਰਮੁਖ ਪਿਆਰਿਆਂ ਤੋਂ ਇਤਿਹਾਸਕ ਪ੍ਰਸੰਗ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ, ਫਤਿਹ ਦੀ ਸਾਂਝ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।